हम आप गुण भरे एक गुण नाही, अमृत शाट बिखै बिख खाई। माया मोह परम पै भूले, सुत दारा स्यों प्रीत लगाई। एक उत्तम पंथ सुन्यो गुर संगत, तेह मलंत जम त्रास मिटाई। एक अरदास पाठ कीरत की, गुर रामदास राखो सरणाई। एक अरदास पाठ कीरत की, गुर रामदास राखो सरणाई। सो कहो टल गुर सेविया, अहन सुसैज सुभाए। दर्शन परसाए गुरु कै, जन्म मरण दुख जाए। होवै सिफत नूर अरसहों, कुरसहों झटिया। तुद डिठै सच्चे पात सह, मल जन्म जन्म दी कटिया। सज्जन सच्चा पात साहो, सिर साहा दसाहो। जिस पास बैठिया सोहिया, सबना दावे साहो। सतनाम वाहे गुरु साहेब जी। सोरठ महला पहला, ते तुकी आसा मनसा बंदनी पाई। कर्म धर्म बंदकारी, पाप पुन जग जाया पाई। बिनसाए नाम विसारी, ए माया जग मोहनी पाई। कर्म सबे बेकारी, आसा मनसा बंदनी पाई। कर्म धर्म बंदकारी, पाप पुन जग जाया पाई। बिनसाए नाम विसारी, ए माया जग मोहनी पाई। कर्म सबे बेकारी, सुन पंडित कर्माकारी। जित कर्म सुख उपजाए पाई, सो आत्म तत् विचारी। रहाओ सासत वेद बकाए खड़ो पाई। कर्म करहो संसारी, पाखंड मैल ना चुकई पाई। अंतर मैल विकारी, इन बिद डूबी माकुरी पाई। ऊंडी सिर कै भारी, दुर्मत घणी विगूती पाई। दूजाए पाए खुआई, बिन सतगुर नाम ना पाइए पाई, बिन नामै भरम ना जाई। सतगुर सेवे ता सुख पाए पाई, आवन जान रहाई। साच सहज गुरते उपजै पाई, मन निर्मल साच समाई। गुर सेवे सो बूझै पाई, गुर बिन मागुना पाई। जिस अंतर लोभ के कर्म कमावै पाई, कूड़ बोल बिख खाई। पंडित दही विलोइयाए पाई, विचहो निकलै तथ। जल मथियाए जल देखियाए पाई, एहो जग एहा वथ। गुर बिन भरम विगुचियाए पाई, घट घट देओ अलख। एहो जग तागो सूत को पाई, दै दिस बादो माए। बिन गुर गाठ ना छूटई पाई, थाके कर्म कमाए। एहो जग भरम भुलाया पाई, कहना किशु ना जाए। गुर मिलियाए भौ मन वसै पाई, भय मारना सच लेख। मज्जन दान चंगियाइयां पाई, दरगाह नाम वसेख। गुर अंकस जिन नाम दृढ़ाया पाई, मन वसया चूका भेख। एहो तन हाट सराफ को पाई, वखर नाम अपार। एहो वखर वापारी सो दृढ़ाए पाई, गुर शब्द करे विचार। धन वापारी नानका पाई, मेल करे वापार। एहो तन हाट सराफ को पाई, वखर नाम अपार। एहो वखर वापारी सो दृढ़ाए पाई, गुर शब्द करे विचार। धन वापारी नानका पाई, मेल करे वापार। वाहिगुरु जी का खालसा, वाहिगुरु जी की फतेह।
सतना तनु वाखे गुरु साहिब जियो। हर नाम रसक गोविंद गुण गाहक चाहक तत् समत सरे कब कल ठकुर हर दास तने गुर राम दास सार अपार परे दंडौत बंदन अनक बार सर्व कला समरथ डोलन ते राखो प्रभु नानक दे कर हाथ डोलन ते राखो प्रभु नानक दे कर हाथ परम सम्मान योग सतगुरु गुरु ग्रंथ साहिब सच्चे पातशाह जी दे पावन पवित्र हजूरी अंदर शोभा मान कोए गुरु सवारे सत संगी जनों अज सच्ची सरकार सोडी सुल्तान सच्चे पातशाह धन गुरु रामदास सतगुरु जी दा पावन पवित्र आगमन पुरब है और धन गुरु रामदास सच्चे पातशाह जी दे पावन पवित्र दरबार सचखंड श्री हरिमंदर साहिब विखे जो अज हुकम रूप विच सतगुरु ने सानू शब्द कमाण वास्ते बख्शिश कीती है ए अमृत बचन धन गुरु नानक साहिब सच्चे पातशाह जी दी पावन पवित्र रचना तो उचारण किए हुए ने आओ हजूर दा अज ए पवित्र हुक्म लंबेरा है जिथे आपां इस पवित्र हुक्म दी आखरी विचार करनी है उथे धन गुरु रामदास सच्चे पातशाह जी हजूर दे पावन पवित्र जीवन और सतगुरु जी दे आगमन पुरब दे संबंधी आपां कुछ विचार कर सकीए। आप समूह माई भाई एकाग्रता दी दात बख्शो। धन गुरु रामदास कृपालू जी आप विच वरत के सतगुरु अंदर दा टिका बख्श के अमृत बचन दी विचार आप ही करा लें। करो कृपा साध संगत जी आप जी आशीष बख्शो और प्यार अदब दे नाल उचारण करो जी सतनाम श्री वाहे गुरु जी। करो बख्शिश फिर रहमत करके उच्चारण करो जी सतनाम श्री वाहे गुरु जी।
वाहे गुरु साहब जी। सोना पंडित ਕਰਮਾ ਕਰੀ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਜ ਦੇ ਇਸ ਪਾਵਨ ਪਵਿੱਤਰ ਅੰਮ੍ਰਿਤ ਬਚਨ ਦੀ ਜੋ ਰਹਾਉ ਵਾਲੀ ਤੁਕ ਹੈ, ਇਸ ਨੂੰ ਪੜ੍ਹ ਕੇ ਵਿਚਾਰ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਕਿਸੇ ਕਰਮ ਕਾਂਡੀ ਪੰਡਿਤ ਨੂੰ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਮੁਖਾਤਬ ਕਰਕੇ ਇਹ ਬਚਨ ਉਚਾਰਨ ਪੈ ਕਰਦੇ ਨੇ ਅਤੇ ਨਾਲ ਹੀ ਇਹ ਸ਼ਬਦ ਕਹਿ ਰਹੇ ਨੇ ਸੁਣ ਪੰਡਿਤ ਕਰਮਾਕਾਰੀ, ਕਿ ਹੇ ਕਰਮ ਕਾਂਡ ਕਰਨ ਵਾਲੇ ਪੰਡਿਤ ਵਿਦਵਾਨ, ਤੂੰ ਇਸ ਗੱਲ ਨੂੰ ਧਿਆਨ ਨਾਲ ਸੁਣਨਾ ਕਰ।
ਵਾਹਿਗੁਰੂ ਜੀ ਸੋਰਠ ਮਹੱਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ।
ਸੱਚੇ ਪਾਤਸ਼ਾਹ ਕਿਹੜਾ ਬਚਨ ਇਸ ਪੰਡਿਤ ਨੂੰ ਸੁਣਾਉਣਾ ਚਾਹੁੰਦੇ ਨੇ? ਹਜ਼ੂਰ ਮਿਹਰ ਕਰਦੇ ਨੇ ਹੇ ਕਰਮ ਕਾਂਡ ਕਰਨ ਵਾਲੇ ਪੰਡਿਤ, ਤੂੰ ਉਹ ਕਰਮ ਕਰ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੇ। ਜਿਸ ਕਰਮ ਕਰਨ ਦੇ ਨਾਲ ਤੇਰੇ ਅੰਦਰ ਨੂੰ ਸੁਖ ਮਿਲ ਸਕੇ, ਜਿਸ ਨਾਲ ਤੈਨੂੰ ਆਤਮਕ ਜੀਵਨ ਮਿਲ ਸਕੇ, ਉਸ ਕਰਮ ਨੂੰ ਆਪਣੀ ਜ਼ਿੰਦਗੀ ਵਿੱਚ ਕਮਾ ਅਤੇ ਉਸ ਕਰਮ ਨਾਲ ਤੂੰ ਆਪਣੇ ਅੰਦਰ ਦੇ ਆਤਮ ਤੱਤ ਦੀ ਪੜਚੋਲ ਕਰ ਸਕੇ। ਸਾਰੇ ਅੰਮ੍ਰਿਤ ਬਚਨ ਦਾ ਤੱਤ ਭਾਵ ਜੋ ਹੈ ਉਹ ਸਤਿਗੁਰੂ ਨੇ ਇਸ ਅੰਮ੍ਰਿਤ ਬਚਨ ਵਿੱਚ ਦ੍ਰਿੜ ਕਰਾ ਦਿੱਤਾ ਹੈ। ਮੈਂ ਸਾਰੇ ਸ਼ਬਦ ਦੇ ਸੰਖੇਪ ਜੈ ਭਾਵ ਨਾਲ ਭਾਵ ਨੂੰ ਆਪ ਜੀ ਦੇ ਸਮਕਸ਼ ਜ਼ਰੂਰ ਅਰਜ਼ ਕਰ ਦੇਵਾਂ ਕਿ ਦੇਖੋ, ਮਨੁੱਖ ਆਪਣੇ ਜਿਉਂਦੇ ਜੀ ਕੋਈ ਨਾ ਕੋਈ ਕਰਮ ਜ਼ਰੂਰ ਕਰਦਾ ਹੈ, ਭਾਵੇਂ ਉਹ ਚੰਗਾ ਕਰਮ ਹੋਵੇ ਅਤੇ ਭਾਵਾਂ ਉਹ ਮੰਦਾ ਕਰਮ ਹੋਵੇ। ਅਤੇ ਜੋ ਕੁਝ ਇਨਸਾਨ ਆਪਣੇ ਜਿਉਂਦੇ ਜੀ ਕਰਦਾ ਹੈ, ਉਸ ਕੀਤੇ ਹੋਏ ਕਰਮ ਦਾ ਉਸ ਦੇ ਜੀਵਨ ਦੇ ਉੱਪਰ ਵੀ ਅਸਰ ਪੈਂਦਾ ਹੈ। ਵੈਸੇ ਆਮ ਤੌਰ 'ਤੇ ਸਿਆਣੇ ਵਿਦਵਾਨਾਂ ਨੇ, ਸੱਤ ਪੁਰਸ਼ਾਂ ਨੇ ਤਿੰਨ ਤਰ੍ਹਾਂ ਦੇ ਕਰਮ ਮੰਨੇ ਨੇ। ਇੱਕ ਨੇ ਸੰਚਿਤ ਕਰਮ, ਦੂਸਰੇ ਨੇ ਪਰਾਲਬਧ ਕਰਮ ਅਤੇ ਤੀਸਰੇ ਨੇ ਕਿਰਿਆਮਾਨ ਕਰਮ। ਭਾਵੇਂ ਇੱਥੇ ਕਰਮ ਦਾ ਅਰਥ ਕਰਮ ਕਾਂਡ ਕਰਨ ਵਾਲਾ, ਧਰਮ ਦੇ ਨਾਮ ਉੱਪਰ ਕਰਮ ਕਰਨ ਵਾਲਾ। ਸਿਰਫ ਕਰਮ ਸੰਬੰਧੀ ਪਹਿਲਾਂ ਅਰਜ਼ ਕਰਦਿਆਂ ਕਿ ਸੰਚਿਤ ਕਰਮ, ਪਰਾਲਬਧ ਕਰਮ ਅਤੇ ਤੀਸਰੇ ਜਿਹੜੇ ਨੇ ਉਹਨਾਂ ਨੂੰ ਮੰਨਿਆ ਗਿਆ ਕਿਰਿਆਮਾਨ ਕਰਮ। ਇਹ ਤਿੰਨਾਂ ਦਾ ਭਾਵ ਹੈ, ਸੰਚਿਤ ਕਰਮ ਦਾ ਅਰਥ ਹੈ ਕਿ ਜਿਹੜੇ ਕਰਮ ਅਸੀਂ ਪੂਰਬਲੇ ਜਨਮ ਵਿੱਚ ਇਕੱਠੇ ਕਰਕੇ ਲੈ ਕੇ ਆਏ ਹਾਂ। ਸੰਚਿਤ ਦਾ ਆਖਰੀ ਅਰਥ ਹੈ ਇਕੱਠੇ ਕੀਤੇ ਹੋਏ। ਜਿਹੜੇ ਕਰਮ ਅਸੀਂ ਪੂਰਬ ਵਿੱਚ ਪੂਰਬਲੇ ਜਨਮ ਵਿੱਚ ਲੈ ਕੇ ਆਏ ਹਾਂ, ਉਹਨਾਂ ਨੂੰ ਮੰਨਿਆ ਗਿਆ ਉਹ ਸੰਚਿਤ ਕਰਮ ਹੈ। ਅਤੇ ਪਰਾਲਬਧ ਕਰਮ ਦਾ ਅਰਥ ਹੈ ਕਿ ਸੰਚਿਤ ਕੀਤੇ ਹੋਏ ਪੂਰਬਲੇ ਕਰਮ ਜਿਹੜੇ ਅਸੀਂ ਹੁਣ ਵਰਤਮਾਨ ਵਿੱਚ ਭੋਗਣੇ ਪਏ ਹਾਂ। ਸੰਚਿਤ ਕਰਮ ਪੂਰਬ ਵਿੱਚ ਇਕੱਠੇ ਕੀਤੇ ਹੋਏ ਕਰਮ ਅਤੇ ਪਰਾਲਬਧ ਦਾ ਅਰਥ ਹੈ ਉਹ ਇਕੱਠੇ ਕੀਤੇ ਹੋਏ ਕਰਮਾਂ ਦਾ ਜਿਹੜਾ ਫਲ ਅਸੀਂ ਹੁਣ ਭੋਗਣੇ ਪਏ ਹਾਂ, ਉਹਨੂੰ ਕਿਹਾ ਜਾਂਦਾ ਹੈ ਪਰਾਲਬਧ ਕਰਮ। ਅਤੇ ਕਈ ਵਾਰੀ ਅਸੀਂ ਇਹ ਸ਼ਬਦ ਵਰਤਨੇ ਹਾਂ ਕਿ ਦੇਖੋ, ਭਾਵੇਂ ਇਸ ਬੰਦੇ ਦੀ ਕਮਾਈ ਨਹੀਂ ਪਰ ਰੱਬ ਨੇ ਇੰਨਾ ਸੁੱਖ ਦਿੱਤਾ, ਅਤੇ ਸਿਆਣੇ ਪੁਰਸ਼ ਕਹਿੰਦੇ ਨੇ ਪਰਾਲਬਧ ਕਰਕੇ ਖਾਂਦਾ ਪਿਆ ਹੈ। ਸੰਚਿਤ ਕਰਮ ਪੂਰਬਲੇ ਜਨਮ ਵਿੱਚ ਇਕੱਠੇ ਕੀਤੇ ਹੋਏ ਕੰਮ, ਪਰਾਲਬਧ ਉਹ ਇਕੱਠੇ ਕੀਤੇ ਹੋਏ ਕਰਮਾਂ ਨੂੰ ਭੋਗਣਾ, ਅਤੇ ਤੀਸਰੇ ਕਰਮ ਨੇ ਉਹਨੇ ਕਿਰਿਆਮਾਨ ਕਰਮ। ਕਿਰਿਆਮਾਨ ਕਰਮ ਦਾ ਅਰਥ ਹੈ ਜਿਹੜੇ ਅਸੀਂ ਵਰਤਮਾਨ ਵਿੱਚ ਕਰਮ ਕਰਨੇ ਪਏ। ਇਹੀ ਕਾਰਨ ਕਰਮਾਂ ਦੀ ਜਦੋਂ ਕੋਈ ਗੱਲ ਕਰਦਾ ਅਸੀਂ ਬਾਣੀ ਵਿੱਚੋਂ ਦੇਖਾਂਗੇ। ਯਾਦ ਰੱਖਿਓ ਗੁਰਮੁਖੋ, ਕਰਮਾਂ ਦੀ ਗੱਲ ਜ਼ਰੂਰ ਬਾਣੀ ਨੇ ਕੀਤੀ ਪਰ ਕਰਮਾਂ ਤੋਂ ਉੱਚੀ ਮੇਰੇ ਸਤਿਗੁਰੂ ਦੀ ਕਿਰਪਾ ਹੈ। ਜਦੋਂ ਦਾਤੇ ਦੀ ਨਜ਼ਰ ਆ ਜਾਏ ਜਦੋਂ ਸਤਿਗੁਰੂ ਦੀ ਕਿਰਪਾ ਵਾਪਰ ਜਾਏ ਤੇ ਉਦੋਂ ਕੀਤੇ ਹੋਏ ਕਰਮ ਵੀ ਜਿਹੜੇ ਨੇ ਉਹ ਆਪਣੇ ਆਪ ਦਗਧ ਹੋ ਜਾਂਦੇ। ਪਰ ਫਿਰ ਵੀ ਇਹਦੀ ਵਿਆਖਿਆ ਕਰ ਲਈ ਕਿ ਸੰਚਿਤ ਕਰਮ, ਪਰਾਲਬਧ ਕਰਮ ਔਰ ਕਿਰਿਆਮਾਨ ਕਰਮ। ਸੰਚਿਤ ਕਰਮ ਵਿੱਚੋਂ ਅਸੀਂ ਪਰਾਲਬਧ ਕਰਮ ਭੋਗਨੇ ਪਏ ਹਾਂ ਅਤੇ ਜਿਹੜੇ ਅਸੀਂ ਹੁਣ ਕਿਰਿਆਮਾਨ ਕਰਮ ਪੈ ਕਰਨੇ ਹਾਂ, ਅਗਲੇ ਜਨਮ ਵਿੱਚ ਇਹਨਾਂ ਨੇ ਸਾਡੇ ਵਾਸਤੇ ਸੰਚਿਤ ਕਰਮ ਬਣ ਜਾਣਾ ਹੈ। ਸਤਿਗੁਰੂ ਨੇ ਜੋ ਕਰਮ ਕਰਨੇ ਆ ਉਹਦੇ ਫਲ ਸੰਬੰਧੀ ਬਾਣੀ ਵਿੱਚ ਸਾਨੂੰ ਕਿਹਾ। ਆਪ ਰੋਜ਼ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਬਚਨ ਪੜ੍ਹਦੇ ਹੋ ਕਿ ਕਰਮੀ ਆਪੋ ਆਪਣੀ। ਇਹਦਾ ਮਤਲਬ ਕੀਤੇ ਹੋਏ ਕਰਮਾਂ ਕਰਕੇ ਦੂਰੀ ਵੀ ਔਰ ਨੇੜਤਾ ਵੀ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮਾਂ ਕਰਕੇ ਕੋਈ ਨੇੜੇ ਹੋ ਗਿਆ, ਕੋਈ ਦੂਰ ਚਲਾ ਗਿਆ। ਬਾਬਾ ਨਾਨਕ ਜੀ ਨੇ ਤਾਂ ਜਦੋਂ ਕਿਰਪਾ ਕਰਕੇ ਪੱਟੀ ਉਚਾਰਨ ਕੀਤੀ ਤੇ ਉਹਨਾਂ ਤਾਂ ਖਾਸ ਕਰਕੇ ਇਹ ਸ਼ਬਦ ਕਹਿ ਵੀ ਦਿੱਤੇ, ਹਜ਼ੂਰ ਨੇ ਦੱਦੈ ਦੋਸ਼ ਨਾ ਦਿਉਂ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਰਮ ਕਰਦਿਆਂ ਹੋਇਆਂ ਬਾਬੇ ਫਰੀਦ ਜੀ ਨੇ ਆਪਣੇ ਮੁਖਾਰਬਿੰਦ ਤੋਂ ਦੋ ਸ਼ਲੋਕ ਕਹੇ ਨੇ। ਕਹਿੰਦੇ ਨੇ, ਦੇਖ ਉਹ ਸੱਜਣਾ, ਜਿਹੜੇ ਬੀਜ ਤੂੰ ਹੁਣ ਬੀਜਣਾ ਪਿਆ ਹੈ ਆਪਣੇ ਤਨ ਦੇ ਖੇਤ ਵਿੱਚ, ਇਹ ਬੀਜੇ ਕੋਈ ਬੀਜ ਦੀ ਫਸਲ ਤੈਨੂੰ ਜ਼ਰੂਰ ਇੱਕ ਦਿਨ ਕੱਟਣੀ ਪਏਗੀ। ਉਦਾਹਰਨ ਬੜੀ ਸੋਹਣੀ ਉਹਨਾਂ ਨੇ ਦਿੱਤੀ ਸਿਰਫ ਸਮਝਾਉਣ ਦੇ ਲਈ। ਕਹਿਣ ਲੱਗੇ, ਜੇਕਰ ਕੋਈ ਜ਼ਿਮੀਂਦਾਰ ਆਪਣੇ ਖੇਤ ਨੂੰ ਵਾਹੇ, ਖੇਤ ਨੂੰ ਚੰਗੀ ਤਰ੍ਹਾਂ ਬੀਜਣ ਵਾਸਤੇ ਤਿਆਰ ਕਰੇ ਅਤੇ ਜਦੋਂ ਖੇਤ ਤਿਆਰ ਹੋ ਜਾਏ, ਖੇਤ ਵਿੱਚ ਉਹ ਕਿੱਕਰਾਂ ਦੇ ਬੀਜ ਬੀਜ ਦੇਵੇ ਅਤੇ ਜਿਸ ਦਿਨ ਕਿੱਕਰਾਂ ਦੇ ਬੀਜ ਵਿੱਚੋਂ ਪੇਡੇ ਨਿਕਲਣ, ਸੂਲਾਂ ਪੈਰਾਂ ਨੂੰ ਚੁੱਭਣ ਅਤੇ ਜ਼ਿਮੀਂਦਾਰ ਰੌਲਾ ਪਾ ਕੇ ਕਹਿ ਹੱਦ ਹੋ ਗਈ ਕਿ ਇਹਨਾਂ ਸੂਲਾਂ ਨੇ ਤਾਂ ਮੇਰੇ ਪੈਰਾਂ ਨੂੰ ਛਲ ਛਲਨੀ ਛਲਨੀ ਕਰ ਦਿੱਤਾ, ਮੈਂ ਹੀ ਬੀਜੇ ਅਤੇ ਅੱਗੋਂ ਉੱਤਰ ਮਿਲੇਗਾ, ਚੇਤੇ ਰੱਖ ਜੋ ਕੁਝ ਤੂੰ ਬੀਜਿਆ ਤੇਰਾ ਬੀਜਿਆ ਹੋਈ ਤਾਂ ਤੇਰੇ ਸਾਹਮਣੇ ਆਇਆ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਲੋੜੈ ਦਾਖ ਬਜੂਰੀਆਂ, ਕਿੱਕਰ ਬੀਜੈ ਜੱਟ। ਤੂੰ ਮੰਗਣਾ ਪਿਆ ਕਿ ਬਜੋਰ ਮੁਲਕ ਦੀਆਂ ਦਾਖਾਂ ਮੈਨੂੰ ਮਿਲ ਜਾਣ, ਪਰ ਪਿਆਰਿਆ ਜੋ ਕੁਝ ਤਨ ਦੀ ਧਰਤੀ ਵਿੱਚ ਖੇਤ ਵਿੱਚ ਬੀਜ ਪਾਈ ਉਹੀ ਤੈਨੂੰ ਫਸਲ ਮਿਲਣੀ ਹੈ। ਲੋੜੈ ਦਾਖ ਬਜੂਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਸਾਰੀ ਜ਼ਿੰਦਗੀ ਤੂੰ ਕੇਵਲ ਉਨ ਕੱਤਦਾ ਰਿਹੋ, ਸੂਤ ਕੱਤਦਾ ਰਿਹੋ, ਕੱਤੇ ਸੂਤਰ ਤੇ ਮੰਗੇ ਮੈਨੂੰ ਪਾਉਣ ਵਾਸਤੇ ਰੇਸ਼ਮ ਮਿਲ ਜਾਏ, ਰੇਸ਼ਮ ਦੇ ਧਾਗੇ ਕਿਤੇ ਤਿਆਰ ਕੀਤੇ ਹੁੰਦੇ ਤੇ ਰੇਸ਼ਮ ਮਿਲਦੀ, ਉਹ ਭਲਿਆ ਸੂਤ ਕੱਟ ਕੇ ਤਾਂ ਪਾਉਣ ਵਾਸਤੇ ਕੇਵਲ ਸੂਤੀ ਬਸਤਰ ਹੀ ਮਿਲਣਗੇ। ਦੇਖੋ, ਜੋ ਅਸੀਂ ਕਰਮ ਕਰਨੇ ਹਾਂ ਉਹਨਾਂ ਕਰਮਾਂ ਦੇ ਉਸ ਬੀਜੇ ਕੋਈ ਦੀ ਫਸਲ ਹੈ। ਇਸੇ ਤਰ੍ਹਾਂ ਹੀ ਅੱਜ ਦਾਤਾਰ ਜੀ ਨੇ ਧਰਮ ਦੀ ਦੁਨੀਆਂ ਵਿੱਚ ਵੀ ਜਿਹੜੇ ਕਰਮ ਕੀਤੇ ਜਾਂਦੇ ਨੇ, ਕਰਮ ਨਿਖੇਧ ਵੀ ਨੇ ਔਰ ਬਿਧ ਵੀ ਨੇ, ਦੋ ਤਰੀਕਿਆਂ ਦੇ ਕਰਮ ਨੇ। ਕੁਛ ਕਰਮ ਜਿਹੜੇ ਨੇ ਉਹ ਨਾ ਕਰਨ ਯੋਗ ਨੇ, ਨਹੀਂ ਕਰਨੇ, ਅਤੇ ਕੁਛ ਕਰਮ ਐਸੇ ਨੇ ਜਿਹੜੇ ਸਾਨੂੰ ਕਰਨ ਵਾਸਤੇ ਪ੍ਰੇਰਿਆ ਜਾਂਦਾ ਹੈ। ਇੱਥੇ ਥੋੜ੍ਹਾ ਜਿਹਾ ਮੈਂ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਅਸੀਂ ਕਈ ਵਾਰੀ ਧਰਮ ਦੇ ਸ਼ੁਭ ਗੁਣਾਂ ਨੂੰ ਵੀ ਕਰਮ ਕਾਂਡ ਕਹਿ ਕੇ ਅਸੀਂ ਉਹਨਾਂ ਦੀ ਵੀ ਨਿੰਦਿਆ ਸ਼ੁਰੂ ਕਰਦੇ ਨੇ। ਦੇਖੋ, ਦੋਨੋਂ ਪੱਖ ਆਪ ਜੀ ਦੇ ਸਮਕਸ਼ ਰੱਖ ਦੇਵਾਂ, ਕਦੋਂ ਕਰਮ ਕਾਂਡ ਭੇਖ ਬਣ ਜਾਂਦਾ ਹੈ। ਹੁਣ ਨਾਮ ਜਪਣਾ ਇੱਕ ਕਰਮ ਨਹੀਂ ਕਿ ਗੁਰੂ ਗੁਰੂ ਜਪਣਾ ਇੱਕ ਕਰਮ ਨਹੀਂ, ਅਤੇ ਜੇ ਅਸੀਂ ਗੁਰੂ ਗੁਰੂ ਜਪਣਾ, ਸੇਵਾ ਕਰਨਾ, ਸਿਮਰਨ ਕਰਨਾ, ਗੁਰੂ ਕੀ ਬਾਣੀ ਪੜ੍ਹਨੀ, ਇਹਨੂੰ ਇਹ ਕਹਿ ਕੇ ਖੰਡਨ ਕਰਨ ਲੱਗ ਪਈਏ ਜੀ, ਦੇਖੋ ਧਰਮ ਦੇ ਨਾਂ 'ਤੇ ਕੀਤੇ ਹੋਏ ਕਰਮ ਕਾਂਡ ਦਾ ਕੋਈ ਲਾਭ ਨਹੀਂ। ਸਾਨੂੰ ਗੁਰੂ ਜੀ ਨੇ ਵਿਵੇਕ ਮਤ ਦਿੱਤੀ ਸ਼ਬਦ ਦੀ ਰੋਸ਼ਨੀ ਵਿੱਚ, ਅਸੀਂ ਪੜਚੋਲੀਏ ਵਿਵੇਕ ਮਤ ਦੇ ਨਾਲ ਕਿਹੜੇ ਕਰਮਾਂ ਨੂੰ ਹਜ਼ੂਰ ਨੇ ਕਰਮ ਕਾਂਡ ਕਿਹਾ ਅਤੇ ਕਿਹੜੇ ਕਰਮ ਕਰਨ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਰਸ ਭਰਿਆ ਜਾਂਦਾ ਹੈ। ਅਸੀਂ ਦੋ ਬਚਨ ਲੈਂਦੇ ਹਾਂ ਬਾਬਾ ਫਰੀਦ ਸਾਹਿਬ, ਕਬੀਰ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ, ਧਰਮ ਦੇ ਨਾਮ 'ਤੇ ਕਰਮ ਕਾਂਡ ਕੀ ਨੇ, ਅਤੇ ਪਿਆਰਿਓ ਧਰਮ ਦੇ ਨਾਂ ਉੱਤੇ ਕਰਮ ਕਰਕੇ ਆਪਣੀ ਜ਼ਿੰਦਗੀ ਨੂੰ ਕਮਾਉਣ ਵਾਸਤੇ ਗੁਰੂ ਕੇ ਹੁਕਮ ਕੀ ਨੇ। ਹਜ਼ੂਰ ਦਾ ਬਚਨ ਅਸੀਂ ਪੜ੍ਹਦੇ ਹਾਂ, ਬਾਬਾ ਫਰੀਦ ਜੀ ਸਭ ਤੋਂ ਪੁਰਾਤਨ ਭਗਤ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਪੁਰਾਤਨ ਦਾ ਅਰਥ ਕਿ ਜਿਤਨੇ ਵੀ ਬਾਣੀਕਾਰ ਨੇ ਉਹਨਾਂ ਵਿੱਚੋਂ ਸਭ ਤੋਂ ਪੁਰਾਤਨ ਬਾਬਾ ਫਰੀਦ ਜੀ ਨੇ, ਜਿਨ੍ਹਾਂ ਦਾ ਜਨਮ ਸੰਨ 1173 ਦਾ ਹੈ। ਉਸ ਮਹਾਂਪੁਰਸ਼ ਨੇ ਇਸਲਾਮ ਨਾਲ ਜੁੜੇ ਹੋਏ ਕਰਮਾਂ ਦਾ, ਸ਼ਰ੍ਹਾਂ ਦਾ ਜ਼ਿਕਰ ਬਹੁਤ ਵਾਰੀ ਆਪਣੀ ਰਚਨਾ ਵਿੱਚ ਕੀਤਾ, ਪਰ ਜਦੋਂ ਉਹਨਾਂ ਦੇ ਬਚਨ ਪੜ੍ਹਨੇ ਹਨ, ਇੱਕ ਪਾਸੇ ਤੇ ਉਹ ਕੀਤੇ ਜਾਣ ਵਾਲੇ ਕਰਮ ਸੰਬੰਧੀ ਇੰਨੀ ਸਖਤ ਹਦਾਇਤ ਕਰਕੇ ਕਹਿੰਦੇ ਨੇ, ਫਰੀਦਾ ਬੇਨਿਵਾਜਾ ਕੁੱਤਿਆਂ, ਹੁਣ ਇਸਲਾਮ ਦੀ ਸ਼ਰ੍ਹਾਂ ਮੁਤਾਬਕ ਇਹ ਕੰਮ ਕਰਨ ਯੋਗ ਹੈ, ਨਮਾਜ਼ ਪੜ੍ਹਨੀ, ਮਸੀਤ ਵੀ ਜਾ ਕੇ ਸਜਦਾ ਕਰਨਾ, ਇਹ ਉਹਨਾਂ ਦਾ ਸ਼ੁਭ ਕਰਮ ਮੰਨਿਆ ਗਿਆ। ਬਾਬਾ ਜੀ ਨੇ ਇਸ ਕਰਮ ਦੀ ਗੱਲ ਕਰਦਿਆਂ ਕਿਹਾ, ਫਰੀਦਾ ਬੇਨਿਵਾਜਾ ਕੁੱਤਿਆਂ, ਇਹ ਨਾ ਭਲੀ ਰੀਤ ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਇਹਦਾ ਮਤਲਬ ਉਹ ਨਖੇਧੀ ਨਹੀਂ ਕਰਦੇ ਪਏ, ਕਹਿੰਦੇ ਨੇ ਉਹ ਬੇਨਿਵਾਜੇ, ਬੇਮਰਿਆਦੇ, ਬੇਤਰਤੀਬੇ, ਆਪ ਗੁਦਰੇ ਬੰਦੇ, ਇਦੋਂ ਵੱਡਾ ਪਾਪ ਤੇਰੇ ਲਈ ਕੀ ਹੋਵੇਗਾ ਕਿ ਕੁੱਤੇ ਨਾਲ ਤੁਲਨਾ ਦਿੱਤੀ। ਬੇਨਿਵਾਜਾ ਕੁੱਤਿਆਂ, ਅਤੇ ਉਹ ਕੁੱਤਾ ਜਿਹਦਾ ਅਸੂਲ ਕੋਈ ਨਹੀਂ, ਕਿਉਂਕਿ ਬਾਣੀ ਵਿੱਚ ਜਦੋਂ ਕੁੱਤੇ ਦੀ ਉਦਾਹਰਨ ਵੀ ਦਿੱਤੀ, ਅਤੇ ਇਹਨੂੰ ਵੀ ਅਸੀਂ ਗੁਰੂ ਦੇ ਸ਼ਬਦ ਦੀ ਰੋਸ਼ਨੀ ਵਿੱਚ ਦੇਖੀਏ। ਇੱਕ ਥਾਂ ਤਾਂ ਦਾਤਾਰ ਜੀ ਕੁੱਤੇ ਨੂੰ ਇੱਕ ਹਲਕੇ ਹੋਏ ਬੰਦੇ ਨਾਲ ਤੁਲਨਾ ਦਿੰਦੇ ਨੇ, ਜਾਂ ਹਲਕੇ ਬੰਦੇ ਨੂੰ, ਲੋਭੀ ਬੰਦੇ ਨੂੰ ਹਲਕੇ ਕੁੱਤੇ ਨਾਲ ਤੁਲਨਾ ਦਿੰਦੇ ਨੇ, ਅਤੇ ਜਦੋਂ ਕਿਤੇ ਸੇਵਾ ਭਾਵਨੀ ਇਕਾਗਰਤਾ ਦੀ ਗੱਲ ਕਰਨ, ਉਦੋਂ ਫਿਰ ਵਫ਼ਾਦਾਰ ਕੁੱਤੇ ਦੀ ਉਦਾਹਰਨ ਦਿੰਦੇ। ਬਾਣੀ ਪੜ੍ਹਦੇ ਹਾਂ ਕਿਉਂਕਿ ਆ ਚਿੱਤ ਵਿੱਚ ਆਇਆ ਸ਼ਬਦ ਆ ਗਿਆ, ਅਤੇ ਅਸੀਂ ਕਹੀਏ ਵੀ ਇਸ਼ਨਾਨ ਕਰਨਾ, ਪਾਠ ਕਰਨੇ, ਬਾਣੀ ਪੜ੍ਹਨੀ, ਅੱਜ ਤਾਂ ਗੁਰੂ ਜੀ ਨੇ ਕਹਿ ਦਿੱਤਾ ਇਹ ਕਰਮ ਕਾਂਡ ਨੇ। ਨਹੀਂ, ਇੱਕ ਪਾਸੇ ਸਾਹਿਬ ਕਹਿੰਦੇ ਨੇ ਕਿ ਕੁੱਤੇ ਦੇ ਸੰਬੰਧੀ ਸਿਰਫ ਉਦਾਹਰਨ ਦੇਣ ਲਈ ਕਿ ਸੁੱਖ ਕੈ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜੋ ਡੋਲਤ, ਨੈ ਸੁਧ ਰਾਮ ਭਜਨ ਕੀ। ਗੁਰੂ ਤੇਗ ਬਹਾਦਰ ਜੀ, ਨੈ ਸੁਧ ਰਾਮ ਭਜਨ ਕੀ, ਤੂੰ ਕੁੱਤੇ ਦੀ ਤਰ੍ਹਾਂ ਭਟਕਣਾ। ਅਤੇ ਆਪ ਹੀ ਜਦੋਂ ਪੁੱਛਿਆ, ਦਾਤਾ ਜੀ ਫਿਰ ਸਾਨੂੰ ਦੱਸੋ ਹਾਂ ਕੋਈ ਉਦਾਹਰਨ ਦੇ ਕੇ ਭਗਤੀ ਕਿਵੇਂ ਕਰੀਏ। ਕਹਿਣ ਲੱਗੇ, ਜੇ ਭਗਤੀ ਕਰਨੀ ਆ ਨਾ, ਫਿਰ ਸਵਾਮੀ ਕੋ ਗ੍ਰਿਓ ਜਿਉਂ ਸਦਾ, ਸਵਾਨ ਤਜਤਨੀ ਨਿਤ, ਨਾਨਕ ਇਹ ਵਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਦੇਖੋ ਸ਼ਬਦ ਇੱਕੋ, ਉਦਾਹਰਨ ਇੱਕੋ। ਕਹਿਣ ਲੱਗੇ, ਇਹਨੂੰ ਵਿਵੇਕ ਬੁੱਧੀ ਨਾਲ ਸਮਝੀ। ਜੇ ਕੁੱਤਾ ਲਫ਼ਜ਼ ਆ ਜਾਏ ਤਾਂ ਤੂੰ ਇਹੀ ਵਿਆਖਿਆ ਕਰਨ ਲੱਗ ਪਏ ਕਿ ਬਾਣੀ ਵਿੱਚ ਕੁੱਤੇ ਨੂੰ ਖਲਕਾ ਗਿਆ ਗਿਆ। ਨਹੀਂ ਪਿਆਰਿਆ, ਹਲਕਿਆ ਭਟਕਦਾ ਉਸ ਨੂੰ ਕਿਹਾ ਗਿਆ ਜਿਹਦੇ ਅੰਦਰ ਟਿਕਾ ਨਹੀਂ, ਇਕਾਗਰਤਾ ਨਹੀਂ, ਪਰ ਜਿਹੜਾ ਵਫ਼ਾਦਾਰ ਹੈ। ਜੇ ਰੱਬ ਦੀ ਭਗਤੀ ਕਰਨੀ ਆ ਤਾਂ ਸਵਾਮੀ ਦੇ ਦਰ 'ਤੇ ਬੈਠੇ ਹੋਏ ਕੁੱਤੇ ਤੋਂ ਸੁੱਖ ਭਗਤੀ ਕਿਵੇਂ ਕੀਤੀ ਜਾਂਦੀ। ਹੁਣ ਇਸ ਮਹਾਂਪੁਰਸ਼ ਦੇ ਬਚਨ ਪੜ੍ਹੋ, ਉਹ ਬੇਨਿਵਾਜਾ ਕੁੱਤਾ ਕਹਿ ਰਹੇ ਨੇ ਜਿਹੜਾ ਦਰ ਦਰ 'ਤੇ ਭਟਕਦਾ। ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਇਹ ਚੰਗੀ ਤੇਰੇ ਜੀਵਨ ਦੀ ਰੀਤ ਮਰਿਆਦਾ ਨਹੀਂ। ਕਿਉਂ? ਕਹਿਣ ਲੱਗੇ, ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਕਦੀ ਤੂੰ ਉੱਠ ਕੇ ਉਪਰਾਲਾ ਕੀਤਾ ਪੰਜ ਵਕਤ ਦੀ ਨਮਾਜ਼ ਪੜ੍ਹਨ ਦਾ? ਇਹਦਾ ਮਤਲਬ ਇਹ ਮਹਾਂਪੁਰਸ਼ ਇੰਨੀ ਸਖਤੀ ਨਾਲ ਕਰਮ ਕਰਨ ਲਈ ਕਹਿ ਰਹੇ ਨੇ। ਜਦੋਂ ਅਸੀਂ ਪੜ੍ਹਦੇ ਹਾਂ ਉੱਠ ਫਰੀਦਾ ਉਜੂ ਸਾਜ, ਕੀ ਇਹ ਇਸਲਾਮ ਦਾ ਕਰਮ ਨਹੀਂ? ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜ਼ਾਰ। ਅਤੇ ਜਿਹੜਾ ਬੰਦਾ ਨਮਾਜ਼ ਨਹੀਂ ਪੜ੍ਹਦਾ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ, ਕਹਿੰਦੇ ਨੇ ਉਸ ਸਿਰ ਨੂੰ ਇਸ ਧੜ ਤੋਂ ਅਲੈਦਾ ਕਰ ਦੇ ਜਿਹੜਾ ਸਿਰ ਸਾਈਂ ਦੇ ਸਜਦੇ ਵਿੱਚ ਨਹੀਂ ਚੁੱਕਿਆ। ਬੇਨਤੀ ਸਮਝਿਓ, ਇਹ ਸ਼ੁਭ ਕਰਮ ਕਰਨੇ ਨੇ, ਅੰਦਰੋਂ ਨਮਾਜ਼ ਪੜ੍ਹ। ਹੁਣ ਉਸੀ ਮਹਾਂਪੁਰਸ਼ ਨੇ ਕਰਮ ਕਾਂਡੀਆਂ ਦਾ ਜ਼ਿਕਰ ਕੀਤਾ, ਇਹ ਰਸਕਾਂ ਦਾ ਜ਼ਿਕਰ ਕੀਤਾ ਵੀ ਆਹ ਕੰਮ ਕਰੀ, ਅਤੇ ਨਾਲ ਬਚਨ ਕਰਨ ਲੱਗੇ, ਉਹ ਕਰਮ ਕਾਂਡੀ ਚੋਲਾ ਵੀ ਤੂੰ ਕਾਲਾ ਫਕੀਰਾਂ ਵਾਲਾ ਪਾ ਲਿਆ, ਮੋਢੇ ਉੱਤੇ ਤੂੰ ਮਸੱਲਾ ਵੀ ਰੱਖ ਲਿਆ। ਮਨ 'ਚ ਬੜੀ ਹੈਰਾਨਗੀ ਹੋਈ, ਇੱਕ ਪਾਸੇ ਕਹਿ ਰਹੇ ਨੇ ਬੇਨਿਵਾਜਿਆ ਤੂੰ ਨਿਮਾਜ਼ ਪੜ੍ਹ, ਅਤੇ ਦੂਜੇ ਪਾਸੇ ਜਿਹੜਾ ਨਿਮਾਜ਼ ਪੜ੍ਹਦਾ ਮੋਢੇ 'ਤੇ ਮਸੱਲਾ ਰੱਖ ਕੇ ਜਿੱਥੇ ਜਾਂਦਾ ਉਸ ਕੱਪੜੇ ਨੂੰ ਮੋਢੇ ਤੋਂ ਲਾਂਦਾ ਨਹੀਂ, ਉਹਨੂੰ ਕਹਿੰਦੇ ਨੇ ਛੱਡ ਪਰਾਂ, ਐਵੇਂ ਨਮਾਜ਼ਾਂ ਪੜ੍ਹੀ ਜਾਣਾ, ਅੰਦਰ ਦਿਆ ਕਾਲਿਆ ਬਾਹਰੋਂ ਕਿਉਂ ਚਾਨਣ ਵਿਖਾਈ ਜਾਂਦਾ। ਹੁਣ ਦੇਖਿਓ, ਕਰਮ ਕਾਂਡ ਉੱਥੇ ਹੈ ਕਿ ਜਿੱਥੇ ਪਿਆਰਿਓ ਅੰਦਰ ਦਾ ਜੀਵਨ ਨਾ ਰਹੇ, ਕੇਵਲ ਲੋਕਾਂ ਲਈ ਬਾਹਰ ਦਾ ਵਿਖਾਵਾ ਬਣਾ ਕੇ ਰੱਖੀ। ਸਾਹਿਬ ਨੇ ਇੱਥੇ ਬਚਨ ਕੀਤਾ, ਕੰਨ ਮੁਸੱਲਾ ਸੂਬ ਗਲ, ਦਿਲ ਕਾਤੀ ਗੁੜਵਾਂਤ, ਬਾਹਰ ਦੀਸੈ ਚਾਨਣਾ ਦਿਲ ਅੰਧਿਆਰੀ ਰਾਤ। ਉਹ ਪਿਆਰਿਆ, ਬਾਹਰੋਂ ਨਮਾਜ਼ੀ ਬਣਿਆ ਬੈਠਾ, ਅੰਦਰ ਹਨੇਰੇ ਵਿੱਚ ਡੁੱਬਿਆ। ਸੱਚ ਜਾਣੋ ਉਦੋਂ ਕਰਮ ਕਾਂਡ ਬਣ ਗਿਆ ਜਦੋਂ ਬਾਹਰੋਂ ਨਮਾਜ਼ ਦੇ ਹੋਕੇ ਦਿੱਤੇ ਤੇ ਅੰਦਰੋਂ ਕਦੀ ਸਾਈਂ ਦੇ ਚਰਨਾਂ ਵਿੱਚ ਝੁੱਕੇ ਸਜਦਾ ਨਹੀਂ ਕੀਤਾ, ਉਹਨੂੰ ਕਿਹਾ ਗਿਆ ਕਰਮ ਕਾਂਡ। ਸਿਰਫ ਮੈਂ ਚਾਰ ਪੰਜ ਬਚਨ ਗੁਰੂ ਕੀ ਬਾਣੀ ਵਿੱਚੋਂ ਸਾਂਝੇ ਕਰਨੇ ਨੇ, ਕਿਉਂਕਿ ਸਾਡਾ ਸੁਭਾਅ ਬਣ ਗਿਆ। ਅਸੀਂ ਜਪਣ ਵਾਲਿਆਂ ਲਈ ਵੀ ਇਹ ਪ੍ਰਮਾਣ ਲਾ ਦਿੰਦੇ ਹਾਂ, ਸੇਵਾ ਕਰਨ ਵਾਲਿਆਂ ਲਈ ਵੀ ਇਹ ਲਾ ਦਿੰਦੇ ਹਾਂ, ਬਾਣੀ ਪੜ੍ਹਨ ਵਾਲਿਆਂ ਨੇ, ਕਿਉਂਕਿ ਆਪਣੀ ਸੋਚ ਇਤਨੀ ਨੈਗੇਟਿਵ ਹੋ ਗਈ ਕਹਿ। ਅਸੀਂ ਕਿਸੇ ਵੀ ਬੰਦੇ ਦੇ ਜੀਵਨ ਨੂੰ ਵੇਖਦੇ ਹਾਂ ਗੁਣਾਂ ਦੀ ਥਾਂ 'ਤੇ ਪਹਿਲਾਂ ਔਗਣ ਤੱਕ ਨਹੀਂ। ਦੇਖੋ ਹੁਣ ਕਬੀਰ ਸਾਹਿਬ ਦੇ ਦੋ ਬਚਨ ਨੇ, ਇੱਕ ਆਦਮੀ ਧਰਮ ਦੇ ਨਾਂ 'ਤੇ ਕਰਮ ਕਾਂਡ ਕਰਦਾ ਹੈ ਅਤੇ ਉਹਨਾਂ ਨੇ ਸੰਬੋਧਨ ਕੀਤਾ ਇੱਕ ਉਸ ਕਰਮ ਕਾਂਡੀ ਨੂੰ ਜੋ ਮਸੀਤ ਦੀ ਛੱਤ 'ਤੇ ਖਲੋਤਾ ਹੈ ਅਤੇ ਆਪਣੇ ਮੂੰਹ ਦੇ ਅੱਗੇ ਖੱਤ ਦੇ ਕੇ ਉੱਚੀ ਸਾਰੀ ਆਵਾਜ਼ ਦੇ ਕੇ ਬਾਂਗ ਪਿਆ ਦੇ ਰਿਹਾ ਹੈ। ਉਹਨੂੰ ਦੇ ਕਹਿੰਦੇ ਨੇ ਉਹ ਥੱਲੇ ਉੱਤਰ ਬਨੇਰੇ ਤੋਂ ਕਾਹਦੇ ਕਰਮ ਕਾਂਡ ਵਿੱਚ ਪੈ ਗਿਆ, ਉੱਚੀ ਉੱਚੀ ਰੌਲਾ ਪਾਈ ਜਾਂਦਾ, ਪੰਜੇ ਵਕਤ ਬਨੇਰੇ 'ਤੇ ਚੜ੍ਹ ਕੇ ਕੂਕਣਾ। ਉਹ ਉੱਚੇ ਕੂਕਣ ਵਾਲਿਆ ਕਦੀ ਅੱਖਾਂ ਬੰਦ ਕਰਕੇ ਦੇਖ, ਜਿਹਨੂੰ ਤੂੰ ਕੂਕਣਾ ਉਹ ਸਾਈਂ ਤਾਂ ਤੇਰੇ ਅੰਦਰ ਬੈਠਾ ਹੋਇਆ। ਉੱਥੇ ਉੱਥੇ ਉਹਨਾਂ ਬਚਨ ਕੀਤਾ, ਕਹਿਣ ਲੱਗੇ ਮੁੱਲਾ ਮੁਨਾਰੇ ਕਿਆ ਚੜ੍ਹੈ, ਜੇ ਤੂੰ ਕੇਵਲ ਬਾਂਗ ਦੇਣ ਜੋਗਾ ਰਹਿ ਗਿਆ ਅੰਦਰੋਂ ਤੂੰ ਸਾਈਂ ਨੂੰ ਪੁਕਾਰਿਆ ਨਕੀ, ਉਹ ਕਰਮ ਕਾਂਡ ਹੈ। ਮੁੱਲਾ ਮੁਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ, ਜੋ ਇਹ ਜਿਹਨੂੰ ਤੂੰ ਵਾਜਾਂ ਪਿਆ ਮਾਰਨਾ ਉਹਨੂੰ ਦਿਲ ਵਿੱਚ ਝਾਤੀ ਮਾਰ ਕੇ ਦੇਖ। ਹੁਣ ਦੇਖੋ ਇਹ ਵੇ ਕਰਮ ਕਾਂਡ ਜੇ ਰਸ ਨਹੀਂ। ਪਰ ਨਾਲ ਹੀ ਕਬੀਰ ਸਾਹਿਬ ਨੇ ਇੱਕ ਹੋਰ ਸ਼ਲੋਕ ਕਹਿ ਦਿੱਤਾ, ਇੱਕ ਆਦਮੀ ਅਵੇਸਲਾ ਹੋ ਕੇ ਪਿਆ ਹੈ। ਅਸੀਂ ਵਿਵੇਕ ਬੁੱਧੀ ਨਾਲ ਸ਼ਬਦ ਦੀ ਰੋਸ਼ਨੀ ਵਿੱਚ ਸ਼ਬਦ ਦੀ ਵਿਆਖਿਆ ਕਰੀਏ। ਇੱਕ ਪਾਸੇ ਕਹਿੰਦੇ ਨੇ ਨਾ ਰੌਲਾ ਪਾ, ਚੁੱਪ ਕਰਕੇ ਥੱਲੇ ਆ ਕੇ ਮਕਾਨ ਦੀ ਛੱਤ ਥੱਲੇ ਬੈਠ ਕੇ ਜਪ। ਦੂਜੇ ਪਾਸੇ ਇੱਕ ਆਦਮੀ ਅਵੇਸਲ ਹੈ, ਆਲਸ ਦੀ ਨੀਂਦ ਵਿੱਚ ਪਿਆ, ਕਦੀ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ, ਅਤੇ ਉਹਨੂੰ ਆਵਾਜ਼ ਦੇਖ ਕੇ ਕਹਿੰਦੇ ਨੇ ਕਿ ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਕਿਉਂ ਨਹੀਂ ਉੱਠ ਕੇ ਸਾਈਂ ਨੂੰ ਆਵਾਜ਼ਾਂ ਪਿਆ ਮਾਰਦਾ। ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਡ ਪਸਾਰ, ਪਰ ਪੁੱਛਿਆ ਜੀ ਕਿ ਆਪ ਜੀ ਨੇ ਕਿਹਾ ਕਿ ਉੱਚੀ ਆਵਾਜ਼ ਨਾ ਦਿਓ, ਅਤੇ ਨਾਲ ਹੀ ਕਹਿਣ ਲੱਗੇ ਜੇ ਤੇਰੇ ਅੰਦਰ ਦੀ ਭਾਵਨਾ ਸਿਮਰਨ ਵਾਲੀ ਬਣੀ ਏ ਫਿਰ ਚੁੱਪ ਕਰਕੇ ਨਾ ਬਹੁ, ਲੋਕ ਵਿਖਾਵੇ ਲਈ ਨਹੀਂ ਪਰਮਾਤਮਾ ਲਈ ਇੰਨਾ ਕੁ ਪੁਕਾਰ ਕਿ ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੈ ਕਬੂ ਕੈ ਸੁਣੈ ਪੁਕਾਰ। ਹੁਣ ਇੱਕ ਪੁਕਾਰ ਕਰਨ ਵਾਲੇ ਨੂੰ ਕਹਿੰਦੇ ਨੇ ਸਾਈਂ ਨਾ ਬਹਿਰਾ ਹੋਏ, ਅਤੇ ਦੂਜੇ ਨੂੰ ਕਹਿੰਦੇ ਨੇ ਕਿਉਂ ਚੁੱਪ ਕਰਕੇ ਬੈਠੇ ਉੱਚੀ ਸਾਰੀ ਪੁਕਾਰ, ਪਤਾ ਨਹੀਂ ਦਿਨ ਰਾਤ ਪੁਕਾਰਿਆ ਕਿਤੇ ਤੇਰੀ ਆਵਾਜ਼ ਸਾਈਂ ਦੇ ਚਰਨਾਂ ਤੱਕ ਪਹੁੰਚ ਜਾਏ। ਪਿਆਰਿਓ ਫਿਰ ਸਮਝੋ, ਕਰਮ ਕਾਂਡ ਉਹ ਜਿਹੜਾ ਸਿਰਫ ਆਪਣੀ ਪ੍ਰਭਤਾ ਆਪਣੀ ਹਉਮੈ ਲੋਕ ਵਿਖਾਵਾ ਅਤੇ ਸੱਚ ਜਾਣਿਓ ਕੇਵਲ ਚਾਰ ਟਕਿਆਂ ਦੀ ਖਾਤਰ ਕੂਕੀ ਜਾਣਾ ਉਹ ਕਰਮ ਕਾਂਡ ਹੈ। ਆਪਣੇ ਸਾਈਂ ਨੂੰ ਪੁਕਾਰਨਾ, ਆਪਣੇ ਜੀ ਪ੍ਰਾਣ ਤੋਂ ਪੁਕਾਰਨਾ ਉਹ ਕਰਮ ਕਾਂਡ ਨਹੀਂ। ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚੋਂ ਇੱਕ ਬਚਨ ਮੈਂ ਆਪ ਨਾਲ ਜ਼ਰੂਰ ਸਾਂਝਾ ਹੋਰ ਕਰਦਿਆਂ ਕਿ ਵਿਖਾਵੇ ਦਾ ਕਰਮ ਸਾਡੇ ਲਈ ਬੰਧਨ ਰੂਪ ਹੈ, ਪਰ ਧਰਮ ਦੇ ਨਾਂ 'ਤੇ ਅਸੀਂ ਕਰਮ ਕਰਨੇ ਹਾਂ, ਸੇਵਾ ਸਿਮਰਨ ਬਾਣੀ। ਹਜ਼ੂਰ ਨੇ ਕਲਗੀਧਰ ਪਿਤਾ ਜੀ ਦੇ ਜੀਵਨ ਵਿੱਚ ਇੱਕ ਘਟਨਾ ਹੈ, ਭਾਵੇਂ ਇਹਨੂੰ ਸੌ ਸਾਖੀ ਵਿੱਚ ਵਿਦਵਾਨਾਂ ਨੇ ਦਰਜ ਕੀਤਾ, ਬੜੀ ਸੋਹਣੀ ਪਿਆਰੀ ਇਹ ਸਾਖੀ ਹੈ, ਅਤੇ ਸਮਝ ਪੈ ਜਾ ਵੀ ਕਰਮ ਕਾਂਡ ਕੀ ਅਤੇ ਅਸਲੀਅਤ ਕੀ। ਧੰਨ ਗੁਰੂ ਕਲਗੀਧਰ ਸੱਚੇ ਪਿਤਾ ਜੀ ਦੇ ਨਾ ਪਾਵਨ ਪਵਿੱਤਰ ਦਰਬਾਰ ਵਿੱਚ ਆਨੰਦਪੁਰ ਸਾਹਿਬ ਕੋਈ ਸੱਜਣ ਆਏ ਅਤੇ ਸ਼ਬਦ ਬੜੇ ਮਿੱਠੇ ਪੜ੍ਹਨ, ਜੋਟੀਆਂ ਵੀ ਸ਼ਬਦ ਪੜ੍ਹਨਾ ਤਾਂ ਵੀ ਬੜਾ ਪਿਆਰਾ। ਜਦੋਂ ਕਲਗੀਧਰ ਜੀ ਦੇ ਚਰਨਾਂ ਵਿੱਚ ਆਉਣਾ ਨਾ ਅਤੇ ਅੱਖਾਂ ਭਰ ਕੇ ਬੈਰਾਗ ਵਿੱਚ ਆ ਕੇ ਕਹਿਣਾ ਸਤਿਗੁਰੂ ਸਵਾਮੀ ਜੀ ਆਪ ਤੋਂ ਬਿਨਾਂ ਸਾਡਾ ਕੋਈ ਨਹੀਂ, ਜਦੋਂ ਦੇਖਣਾ ਪੰਜ ਦਸ ਸਰੀਰ ਕੋਲ ਹੋਣੇ ਅਤੇ ਫਿਰ ਕਹਿ ਦੇਣਾ ਧੰਨ ਗੁਰੂ ਕਲਗੀਧਰ ਸੱਚੇ ਪਿਤਾ ਜੀ ਆਪ ਜੀ ਤੋਂ ਬਿਨਾਂ ਸਾਡਾ ਕੋਈ ਨਹੀਂ। ਸੱਚ ਜਾਣੋ ਕਿ ਸਾਡਾ ਤਾਂ ਆਪ ਜੀ ਦੀ ਇਸ ਆਨੰਦਪੁਰੀ ਨੂੰ ਛੱਡ ਕੇ ਘਰ ਜਾਣ ਨੂੰ ਚਿੱਤ ਵੀ ਨਹੀਂ ਕਰਦਾ, ਰੋਜ਼ ਕਹੀ ਜਾਣਾ। ਅਤੇ ਇੱਕ ਦਿਨ ਚੋਜੀ ਪ੍ਰੀਤਮ ਨੇ ਕੀ ਕੀਤਾ, ਦੇਖਿਆ ਵੀ ਰੋਜ਼ ਕਹੀ ਜਾਂਦੇ ਨੇ ਸਾਡਾ ਤੁਹਾਡੇ ਚਰਨਾਂ ਨਾਲ ਪਿਆਰ, ਅਸੀਂ ਆਪ ਜੀ ਦੇ ਪਰਮ ਸੇਵਕ, ਹਜ਼ੂਰ ਕਿਰਪਾਲੂ ਜੀ ਨੇ ਪਹਿਰੇਦਾਰਾਂ ਨੂੰ ਸੇਵਾਦਾਰਾਂ ਨੂੰ ਕਹਿ ਦਿੱਤਾ ਕਿ ਆਹ ਸੱਜਣ ਜਿਹੜੇ ਰੋਜ਼ ਆ ਕੇ ਕਹਿੰਦੇ ਨੇ, ਹਰ ਰੋਜ਼ ਜਦੋਂ ਸੰਗਤ ਇਕੱਠੀ ਹੋਵੇ ਅਸੀਂ ਅੰਦਰੋਂ ਪਿਆਰ ਕਰਨੇ ਹਾਂ, ਅਸੀਂ ਤੇਰੇ ਚਰਨਾਂ ਦੇ ਭਵਰੇ ਹਾਂ। ਕਹਿਣ ਲੱਗੇ ਇਹਨਾਂ ਪ੍ਰੇਮੀਆਂ ਨੂੰ ਓਨੀ ਦੇਰ ਤੱਕ ਆਨੰਦਪੁਰ ਸਾਹਿਬ ਤੋਂ ਨਹੀਂ ਜਾਣ ਦੇਣਾ ਜਿੰਨੀ ਦੇਰ ਤੱਕ ਸਾਡੀ ਆਗਿਆ ਨਾ ਹੋਵੇ। ਸਾਡੀ ਆਗਿਆ ਤੋਂ ਬਿਨਾਂ ਇਹ ਆਨੰਦਪੁਰ ਸਾਹਿਬ ਵਿੱਚੋਂ ਨਾ ਜਾਣ। ਕੁਛ ਸਮਾਂ ਨਿਕਲਿਆ, ਹੁਣ ਘਰ ਵਿੱਚ ਮੋਹ ਦੀਆਂ ਤੰਦਾਂ ਨੇ ਖਿੱਚ ਪਾਈ ਅਤੇ ਘਰ ਦਾ ਪਰਿਵਾਰ, ਘਰ ਦੇ ਪੁੱਤਰ ਧੀਆਂ ਚੇਤੇ ਆਏ ਅਤੇ ਜਦੋਂ ਘਰ ਜਾਣ ਲੱਗੇ ਸਮਾਨ ਬੰਨਿਆ, ਹਜ਼ੂਰ ਕਿਰਪਾਲੂ ਤੋਂ ਆਗਿਆ ਲੈਣ ਦਾ ਯਤਨ ਕੀਤਾ। ਸਾਹਿਬ ਨੇ ਕਿਹਾ ਅਜੇ ਰੁਕ ਜਾਓ, ਤੁਸੀਂ ਤਾਂ ਪ੍ਰੇਮੀ ਹੋ ਅਤੇ ਪ੍ਰੇਮੀਓ ਤੁਸੀਂ ਕਹਿੰਦੇ ਸੋ, ਸਾਡਾ ਚਿੱਤ ਨਹੀਂ ਕਰਦਾ ਆਪ ਜੀ ਦੀ ਪੁਰੀ ਨੂੰ ਛੱਡ ਕੇ ਆਨੰਦਪੁਰ ਨੂੰ, ਅਤੇ ਫਿਰ ਕੁਝ ਸਮਾਂ ਹੋਰ ਕਿਉਂ ਨਹੀਂ ਠਹਿਰ ਜਾਂਦੇ। ਮਨ 'ਚ ਆ ਗਿਆ ਜੰਗਾਂ ਜੁੱਧਾਂ ਦਾ ਵੇਲਾ ਹੈ, ਗੁਰੂ ਦਾ ਕੀ ਪਤਾ ਕਿਤੇ ਸਾਨੂੰ ਵੀ ਇੱਧਰ ਨਾ ਧੱਕ ਦੇ। ਪਿਆਰਿਓ ਚੇਤੇ ਰੱਖਿਓ, ਭਾਵਨਾ ਵਾਲੇ ਪ੍ਰਤੀਤ ਵਾਲੇ ਟਾਵੇਂ ਟਾਵੇਂ ਹੁੰਦੇ ਨੇ, ਵਿਖਾਵੇ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਮਿਲ ਜਾਏਗੀ। ਪੱਥਰਾਂ ਦੇ ਪਹਾੜ ਮਿਲ ਜਾਣਗੇ ਪਰ ਪਾਰਸ ਦੀ ਵੱਟੀ ਤਾਂ ਕਿਤੋਂ ਕਿਤੋਂ ਕਹਿੰਦੇ ਨੇ ਮਿਲਦੀ ਹੈ। ਜੰਗਲ ਵਿੱਚ ਝਾੜੀਆਂ ਦੇ, ਕਿੱਕਰਾਂ ਦੇ, ਟਾਹਲੀਆਂ ਦੇ, ਅਰਿੰਡਾਂ ਦੇ ਰੁੱਖ ਬੇਅੰਤ ਮਿਲਣਗੇ ਪਰ ਚੰਦਨ ਦਾ ਰੁੱਖ ਤਾਂ ਕਿਤੇ ਟਾਵਾਂ ਟਾਵਾਂ ਮਿਲਦਾ ਹੁੰਦਾ ਹੈ। ਸੱਪ ਤਾਂ ਅਨੇਕਾਂ ਮਿਲ ਜਾਣਗੇ ਪਰ ਮਣੀ ਵਾਲਾ ਸੱਪ ਜਿਹੜਾ ਕਿਤੇ ਟਾਵਾਂ ਟਾਵਾਂ ਮਿਲਦਾ ਹੁੰਦਾ ਹੈ। ਹੁਣ ਰੁੱਖ ਤਾਂ ਅਨੇਕਾਂ ਨੇ ਪਰ ਚੰਦਨ ਕੋਈ ਟਾਵਾਂ, ਪੱਥਰ ਤਾਂ ਅਨੇਕਾਂ ਨੇ ਪਰ ਪਾਰਸ ਕੋਈ। ਹਜ਼ੂਰ ਕਿਰਪਾਲੂ ਜੀ ਨੇ ਜਦੋਂ ਕਿਹਾ ਮਨ 'ਚ ਆਇਆ ਪਤਾ ਨਹੀਂ ਹੁਣ ਸਤਿਗੁਰੂ ਕੀ ਸਾਡੇ ਨਾਲ ਕਰਨਗੇ। ਹੁਣ ਇੱਕ ਦਿਨ ਇਹਨਾਂ ਨੇ ਕੀ ਸੋਚਿਆ ਵੀ ਗੁਰੂ ਜੀ ਨੂੰ ਮਿਲਣ ਤੋਂ ਬਿਨਾਂ ਨਾ ਆਪਾਂ ਆਨੰਦਪੁਰ ਸਾਹਿਬ ਨੂੰ ਛੱਡ ਜਾਈਏ। ਸਿਰ ਮੇਰੀ ਬੇਨਤੀ ਸਮਝੋ, ਕਰਮ ਕਾਂਡ ਕੀ ਹੈ ਜੇ ਅੰਦਰ ਪ੍ਰੀਤ ਨਹੀਂ, ਅੰਦਰ ਪ੍ਰਤੀਤ ਨਹੀਂ, ਅੰਦਰ ਭਾਵਨਾ ਨਹੀਂ, ਅਤੇ ਪਿਆਰਿਆ ਉਹ ਹਰ ਕੀਤਾ ਹੋਇਆ ਕੰਮ ਬੇਰਸਾ, ਫੋਕਾ ਅਤੇ ਪਖੰਡ ਬਣ ਜਾਂਦਾ ਹੈ। ਹਜ਼ੂਰ ਕਿਰਪਾਲੂ ਜੀ ਦੀ ਆਗਿਆ ਤੋਂ ਬਿਨਾਂ ਇਹਨਾਂ ਨੇ ਇੱਕ ਤਰਕੀਬ ਸੋਚੀ। ਕਹਿਣ ਲੱਗੇ ਇੱਕ ਸੱਜਣ ਨੂੰ ਪਾਓ ਫੱਟੇ ਦੇ ਉੱਤੇ ਅਤੇ ਨਾਲ ਇਹਦੇ ਉੱਚੀ ਉੱਚੀ ਸ਼ਬਦ ਬੈਰਾਗ ਦੇ ਪੜ੍ਹਦੇ ਜਾਓ ਅਤੇ ਕਹੀ ਜਾਓ, ਸੇਵਕ ਕੀ ਓੜਕ ਨਿਭਗੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ। ਸ਼ਬਦ ਪੜ੍ਹੀ ਜਾਓ ਅਤੇ ਕਰਾਂਗੇ ਇਹ, ਮੁਰਦੇ ਦੀ ਅਰਥੀ ਦੇਖ ਕੇ ਕਿਸੇ ਰੋਕਣਾ ਨਹੀਂ, ਆਨੰਦਪੁਰ ਸਾਹਿਬ ਤੋਂ ਬਾਹਰ ਨਿਕਲ ਜਾਂਗੇ, ਪਰਤ ਕੇ ਅਰਥੀ ਥੱਲੇ ਰੱਖਾਂਗੇ, ਇਹਨੂੰ ਵੀ ਉਠਾ ਕੇ ਆਪਣੇ ਨਾਲ ਲੈ ਜਾਂਗੇ। ਜੇ ਆਗਿਆ ਮੰਗਣ ਦਾ ਯਤਨ ਕੀਤਾ ਤਾਂ ਸਾਨੂੰ ਆਗਿਆ ਮਿਲਣੀ ਨਹੀਂ। ਦੇਖੋ ਹੁਣ ਬੰਦਾ ਚਲਾਕੀ ਕਿੰਨੀ ਵਰਤਦਾ ਹੈ। ਕਰਮ ਕਾਂਡੀ ਬੰਦਾ ਜਿਹਦੇ ਅੰਦਰ ਰਸ ਨਹੀਂ, ਉਹਦੇ ਹਰ ਕਰਮ ਦੇ ਵਿੱਚ ਆਪਣਾ ਕੋਈ ਨਾ ਕੋਈ ਸਵਾਰ ਅਤੇ ਚਲਾਕੀ ਹੈ। ਉਹਨਾਂ ਨੇ ਇਸਤਰੀ ਕੀਤਾ, ਅਰਥੀ ਤਿਆਰ ਕੀਤੀ, ਉੱਤੇ ਇੱਕ ਆਦਮੀ ਲਿਟਾ ਦਿੱਤਾ ਅਤੇ ਸਵੇਰੇ ਸਵੇਰੇ ਸਵਕਤੀ ਸ਼ਬਦ ਪੜ੍ਹਨ ਲੱਗ ਪਏ। ਸੇਵਕ ਕੀ ਓੜਕ ਨਿਭਗੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ। ਅਤੇ ਜਦੋਂ ਇਹ ਤੁਰੇ ਜਾਂਦੇ ਸਨ ਅਤੇ ਕੁਦਰਤੀ ਤੌਰ 'ਤੇ ਹਜ਼ੂਰ ਸਤਿਗੁਰੂ ਇਹਨਾਂ ਦੇ ਸਾਹਮਣੇ ਆ ਗਏ, ਚੋਜੀ ਪ੍ਰੀਤਮ ਸਾਹਮਣੇ ਆਏ। ਕਹਿਣ ਲੱਗੇ ਵੀ ਇਹ ਕੀ, ਕਿੱਥੇ ਤੁਰੇ ਜਾਂਦੇ ਹੋ? ਅਤੇ ਕਈਆਂ ਨੇ ਬੈਰਾਗ ਵਿੱਚ ਗਲੇ ਭਰੇ, ਕਈ ਜਣ ਮਹਾਰਾਜ ਇਹ ਅੱਤ ਦਾ ਪ੍ਰੇਮੀ ਸਿੱਖ ਸੀ, ਅੱਜ ਅੰਮ੍ਰਿਤ ਵੇਲੇ ਚਲਾਣਾ ਕਰ ਗਿਆ ਅਤੇ ਸਾਡਾ ਚਿੱਤ ਕਰਦਾ ਸੂਰਜ ਦੀ ਟਿੱਕੀ ਤੋਂ ਪਹਿਲਾਂ ਪਹਿਲਾਂ ਇਹਦਾ ਸੰਸਕਾਰ ਵੀ ਕਰ ਦੇ। ਮਹਾਰਾਜ ਜੀ ਨੇ ਕਿਹਾ ਪ੍ਰੇਮੀ? ਕਹਿਣ ਲੱਗੇ ਅਨਨ ਪ੍ਰੇਮੀ। ਹਜ਼ੂਰ ਨੇ ਕਿਹਾ ਫਿਰ ਰੁਕ ਜਾਓ, ਜੇ ਅਨਨ ਪ੍ਰੇਮੀ ਚਲਾਣਾ ਕਰ ਗਿਆ ਹੈ ਤਾਂ ਕਿਤਨਾ ਚੰਗਾ ਹੋਵੇ ਇਹਦਾ ਸੰਸਕਾਰ ਵੀ ਆਪਾਂ ਅੱਖਾਂ ਦੇ ਸਾਹਮਣੇ ਕਿਉਂ ਨਾ ਕਰ ਲਈ। ਹੁਣ ਜਿਹੜਾ ਫੱਟੇ 'ਤੇ ਪਿਆ ਉਹਦੇ ਭਾਅ ਦੀ ਬਣ ਗਈ ਵੀ ਇਹ ਕੀ ਬਣਿਆ, ਦੇਖਿਓ ਕਰਮ ਕਾਂਡ ਕੀ ਹੈ। ਕਹਿਣ ਲੱਗੇ ਇੰਨਾ ਪ੍ਰੇਮੀ, ਅਨਨ ਪ੍ਰੇਮੀ, ਇਹਨੂੰ ਉਤਾਰੋ ਅਤੇ ਆਪਾਂ ਇੱਥੇ ਸੰਸਕਾਰ ਕਰਨੇ ਹਾਂ। ਸੌ ਸਾਖੀ ਵਾਲਾ ਕਹਿੰਦਾ ਹੈ ਕਿ ਉਸ ਵੇਲੇ ਉਹ ਅਰਥੀ ਉਤਾਰੀ ਗਈ, ਜਦੋਂ ਲੱਕੜਾਂ ਚਿਣ ਕੇ ਉਹਨੂੰ ਉੱਤੇ ਲਿਟਾਉਣ ਲੱਗੇ, ਹੋਰ ਲੱਕੜਾਂ ਚਿਣ ਲੱਗੇ, ਅੱਗ ਲਾਉਣ ਦੀ ਤਿਆਰੀ ਸੀ ਅਤੇ ਇੱਕੋ ਦਮ ਉਹ ਕੱਫਣ ਪਾੜ ਕੇ ਉੱਠ ਖਲੋਤਾ ਅਤੇ ਚਰਨਾਂ 'ਤੇ ਢਹਿ ਕੇ ਕਹਿੰਦਾ, ਦਾਤਾ ਜੀ ਮੈਨੂੰ ਬਖਸ਼ ਦਿਓ, ਮੇਰਾ ਇਕੱਲੇ ਦਾ ਕਸੂਰ ਨਹੀਂ, ਆ ਸਾਰੇ ਜਿਹੜੇ ਮੇਰੇ ਪਿੱਛੇ ਗਾਉਂਦੇ ਸਨ ਕਸੂਰ ਇਹਨਾਂ ਦਾ ਵੀ ਹੈ। ਉੱਥੇ ਫਿਰ ਸਤਿਗੁਰੂ ਨੇ ਨਾ ਇੱਕ ਕਬਿੱਤ ਕਿਹਾ ਜੋ ਸੌ ਸਾਖੀ ਵਿੱਚ ਲਿਖਿਆ, ਸਿਰਫ ਉਸ ਕਬਿੱਤ ਨਾਲ ਕਲੀਅਰ ਹੋ ਜਾਏ ਕਿ ਕਰਮ ਕਾਂਡ ਕੀ ਹੈ। ਉਹ ਸਾਰੇ ਰੋਪ ਹੈ, ਤੇ ਫਿਰ ਦੇਖੋ ਰੋਣ ਤੋਂ ਬਾਅਦ ਇਹ ਵੀ ਨਹੀਂ ਕਿ ਮਾਫ਼ੀ ਮੰਗ ਲਈਏ, ਰੋਣ ਤੋਂ ਬਾਅਦ ਕਹਿਣ ਲੱਗੇ ਅਸੀਂ ਸਿੱਖ ਹਾਂ, ਜੇ ਅਸੀਂ ਭੁੱਲ ਕਰ ਗਏ ਤੇ ਗੁਰੂ ਦਾ ਕੰਮ ਤੇ ਪਰਦੇ ਪਾਣਾ ਹੈ। ਦੇਖੋ ਚਲਾਕ ਬੰਦਾ ਕਦੀ ਵੀ ਆਪਣੀ ਗੱਲ ਦੇ ਥੱਲੇ ਆਉਣ ਨੂੰ ਤਿਆਰ ਨਹੀਂ ਕਿ ਗੁਰੂ ਤਾਂ ਪਰਦੇ ਪਾਉਂਦਾ। ਤੁਸੀਂ ਬਾਣੀ ਵਿੱਚ ਕਿਹਾ ਕਿ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਿਗੁਰੂ ਢਾਕ ਲਿਆ ਮੋਹੇ ਪਾਪੀ ਪਰਦਾ, ਤੁਸੀਂ ਪਾਪੀਆਂ ਤੇ ਪਰਦੇ ਪਾਉਣ ਵਾਲੇ? ਜੇ ਅਸੀਂ ਭੁੱਲ ਕੀਤੀ ਤੇ ਤੁਸੀਂ ਪਰਦੇ ਕਿਉਂ ਨਾ ਪਾਏ? ਹਜ਼ੂਰ ਦਾਤਾ ਜੀ ਨੇ ਗੰਭੀਰਤਾ ਵਿੱਚ ਆ ਕੇ ਬਚਨ ਕਿਹਾ, ਕਹਿਣ ਲੱਗੇ ਸਿੱਖੋ ਇਹ ਜਨਮ ਅਮੋਲਕ ਹੈ, ਜੇ ਅੱਜ ਮੈਂ ਤੁਹਾਨੂੰ ਨਾ ਰੋਕਦਾ ਤੁਸੀਂ ਘਰ ਜਾ ਕੇ ਕਹਿਣਾ ਸੀ ਜੈਸੇ ਅਸੀਂ ਤੈਸਾ ਗੁਰੂ, ਜੇ ਗੁਰੂ ਅੰਦਰੋਂ ਜਾਣਦਾ ਹੁੰਦਾ ਤੇ ਸਾਡੇ ਕਪਟ ਨੂੰ ਰੋਕ ਕਿਉਂ ਨਾ ਲੈਂਦਾ, ਤੁਹਾਡੀ ਜ਼ਿੰਦਗੀ ਤਬਾਹ ਹੋ ਜਾਣੀ ਸੀ। ਕਹਿਣ ਲੱਗੇ ਮਹਾਰਾਜ ਅਸੀਂ ਇੰਨੇ ਰੋਏ, ਇੰਨੇ ਉੱਚੀ ਉੱਚੀ ਸ਼ਬਦ ਪੜ੍ਹੇ। ਉੱਥੇ ਦਾਤਾ ਜੀ ਨੇ ਫਿਰ ਇੱਕ ਬਚਨ ਕਿਹਾ, ਕਹਿਣ ਲੱਗੇ ਰੋਵਤ ਰੀਜ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ, ਕੀਰਤਨ ਤੇ ਜੋ ਰੀਝ ਪਰੈ ਕੀਰ ਕਪੋਤ ਪੁਕਾਰ ਉਚਾਰੀ, ਨਾਵੈ ਦਾਦਰ ਮੋਨ ਸੋ ਬ੍ਰਿਸ਼ੈ ਬਾਨਰ ਜੰਗਲ ਬਾਸ ਬਨਾਰੀ, ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ ਸਿੱਖ ਪੰਡਿਤ ਗਾਇਕ ਜਾਵਤ ਹਾਰੀ। ਇਸ ਦਾ ਭਾਵ ਅਰਥ ਹੈ, ਕਹਿੰਦੇ ਨੇ ਜੇ ਤੁਸੀਂ ਕਹੋ ਅਸੀਂ ਉੱਚੀ ਉੱਚੀ ਰੋਈ ਜਾਂਦੇ ਹਾਂ, ਰੋ ਕੇ ਰੱਬ ਖੁਸ਼ ਹੋ ਜਾਏਗਾ। ਸਾਹਿਬ ਕਹਿੰਦੇ ਨੇ ਕਿਸੇ ਜਵਾਨ ਦੀ ਮੌਤ ਹੋ ਜਾਏ ਤੇ ਸਾਰੇ ਪਿੰਡ ਦੀਆਂ ਬੀਬੀਆਂ ਉੱਚੀ ਉੱਚੀ ਸਿਆਪਾ ਕਰਨ ਰੋਣ, ਕਿ ਰੋਣ ਨਾਲ ਕਦੀ ਮੁਰਦੇ ਉੱਠ ਜਾਂਦੇ ਨੇ? ਜੇ ਅੰਦਰ ਦਾ ਦਰਦ ਨਹੀਂ ਤੇ ਅੱਖਾਂ ਦਾ ਪਾਣੀ ਕੁਛ ਨਹੀਂ ਕਰੇਗਾ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਵਾਂ, ਪਾਣੀ ਤਾਂ ਤੁਸੀਂ ਦੇਖੋਗੇ ਮਗਰਮੱਛ ਦੀਆਂ ਅੱਖਾਂ ਵਿੱਚ ਵੀ ਆਉਂਦਾ ਹੈ, ਤੇ ਆਉਂਦਾ ਉਦੋਂ ਜਦੋਂ ਕਿਤੇ ਵੱਡੇ ਸ਼ਿਕਾਰ ਨੂੰ ਨਿਗਲ ਜਾਂਦਾ। ਕਿ ਉਹਦੀਆਂ ਅੱਖਾਂ ਦਾ ਪਾਣੀ ਬੈਰਾਗ ਦਾ ਪਾਣੀ ਹੈ? ਰੂਵਤ ਰੀਜ ਪਰੈ ਗੁਰਦੇਵ ਮੂਵੇ ਕੋ ਗੋਰੋਵਤ ਗ੍ਰਾਮ ਕੀ ਨਾਰੀ, ਕੀਰਤਨ ਤੇ ਜੋ ਰੀਜ ਪਰੈ ਕੀਰ ਕਪੋਤ ਪੁਕਾਰ ਉਚਾਰੀ, ਚੇਤੇ ਰੱਖੀ ਜੇ ਤੇਰੇ ਰੋਸ਼ ਗਾਉਣ ਨਾਲ ਰੀਝਦਾ ਹੋਵੇ, ਆ ਕਬੂਤਰਾਂ ਵੱਲ ਪੰਛੀਆਂ ਵੱਲ ਝਾਤੀ ਮਾਰੇ ਤਾਂ ਤੇਰੇ ਤੋਂ ਪਹਿਲਾਂ ਉੱਠ ਕੇ ਪੁਕਾਰ ਦੇ। ਕਹਿਣ ਲੱਗੇ ਨਹਾਵੈ ਦਾਦਰ ਮੇਂਢਕ ਡੱਡੂ ਨਹਾਉਂਦਾ, ਮੋਨ ਸੋ ਬ੍ਰਿਸ਼ ਹੈ ਜੰਗਲ ਚੁੱਪ ਕਰਕੇ ਬੈਠੇ ਨੇ, ਰੁੱਖ ਬੋਲਦੇ ਨਹੀਂ, ਬਾਨਰ ਜੰਗਲ ਬਾਸ ਬਨਾਰੀ, ਨੰਗੇ ਪੈਰ ਤਾਂ ਬਾਂਦਰ ਵੀ ਸਾਰੀ ਜ਼ਿੰਦਗੀ ਤੁਰਿਆ ਫਿਰਦਾ। ਮਹਾਰਾਜ ਫਿਰ ਜਿਹੜਾ ਅਸੀਂ ਇਸ਼ਨਾਨ ਕਰਨੇ ਆ, ਕੀਰਤਨ ਕਰਨੇ ਆ, ਨੰਗੇ ਪੈਰ ਤੁਰ ਕੇ ਆਉਂਦੇ ਹਾਂ, ਇਹ ਪ੍ਰਵਾਨ ਨਹੀਂ? ਕਹਿਣ ਲੱਗੇ ਪ੍ਰਵਾਨ ਹੈ, ਪਰ ਚੇਤੇ ਰੱਖੀ ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ, ਜੇ ਅੰਦਰ ਪ੍ਰੀਤ ਔਰ ਪ੍ਰਤੀਤ ਨਹੀਂ, ਦੋ ਸ਼ਬਦ ਨੇ, ਜੇ ਕਿਸੇ ਦਿਨ ਸਬੱਬ ਬਣਿਆ, ਪ੍ਰੀਤ ਇਕੱਲੀ ਕਈ ਵਾਰੀ ਤਿੜਕ ਜਾਂਦੀ ਏ, ਪ੍ਰਤੀਤ ਨਾਲ ਆ ਜਾਏ ਤੇ ਪਿਆਰਿਓ ਫਿਰ ਪ੍ਰੀਤ ਦੀ ਤੰਦ ਕਦੀ ਨਹੀਂ ਟੁੱਟਦੀ ਹੁੰਦੀ, ਪ੍ਰਤੀਤ ਹੋਣੀ ਬਹੁਤ ਜ਼ਰੂਰੀ ਹੈ। ਕਹਿਣ ਲੱਗੇ ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ ਸਿੱਖ ਗਾਇਕ ਜਾਵਤ, ਸਿੱਖ ਪੰਡਿਤ ਗਾਇਕ ਜਾਵਤ ਹਾਰੀ, ਜੇ ਪ੍ਰੀਤ ਪ੍ਰਤੀਤ ਨਹੀਂ ਕੀ ਸਿੱਖ ਤੇ ਕੀ ਵਿਦਵਾਨ ਪੰਡਿਤ, ਪ੍ਰੀਤ ਤੇ ਪ੍ਰਤੀਤ ਤੋਂ ਬਿਨਾਂ ਪਿਆਰਿਓ ਕਈ ਵਾਰੀ ਖਰ ਕੀਤਾ ਹੋਇਆ ਕਰਮ ਕਾਂਡ ਕਰਮ ਕਾਂਡ ਬਣ ਜਾਂਦਾ ਹੈ। ਆਪ ਗੁਰੂ ਰਾਮਦਾਸ ਦੇ ਬਚਨ ਪੜ੍ਹਦੇ ਹੋ ਕਿ ਇਹ ਕਰਮ ਕਾਂਡ ਨਹੀਂ ਬਣ ਜਾਂਦਾ? ਕੋਈ ਗਾਵੈ ਰਾਗੀ ਨਾਦੀ ਬਹੁ ਬੇਦੀ ਬਹੁ ਭਾਂਤ ਕਰ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ, ਹਰ ਹਰ ਪੀਜੈ ਰਾਮ ਰਾਜੇ। ਗੁਰੂ ਰਾਮਦਾਸ ਆਪ ਤਾਂ ਕਹਿੰਦੇ ਹੋ ਕਿ ਦਿਨ ਰਾਤ ਕੀਰਤਨ ਕਰੋ। ਕਹਿਣ ਲੱਗੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ, ਉਹਨਾਂ ਦਾ ਰੋਣਾ ਕੀ ਅਰਥ? ਜਿਹਦੇ ਅੰਦਰ ਕਪਟ ਹੈ ਛਲ ਹੈ, ਇਸੇ ਗੱਲ ਨੂੰ ਕਰਮ ਕਾਂਡ ਕਦੋਂ ਬਣਦਾ? ਕਬੀਰ ਸਾਹਿਬ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਹਿਰਦੈ ਕਪਟ ਮੁੱਖ ਗਿਆਨੀ, ਇਹ ਵੇ ਕਰਮ ਕਾਂਡ। ਅੰਦਰ ਕਪਟ ਹੋਵੇ ਛਲ ਹੋਵੇ, ਜ਼ਬਾਨ ਤੋਂ ਗਿਆਨ ਦੀਆਂ ਬਾਤਾਂ ਸੁਣਾਏ, ਹਿਰਦੈ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਨੀ, ਕਾਇਆ ਮਾਂਜਿਸ਼ ਕੌਣ ਗੁਨਾ, ਜੋ ਘੱਟ ਪੀਤਰ ਹੈ ਮਲਣਾ। ਮਹਾਰਾਜ ਇੰਨਾ ਇਸ਼ਨਾਨ ਕੀਤਾ, ਕਹਿਣ ਲੱਗਿਆ ਤੂੰਬੜੀ ਲੌਕੀ ਲੈ ਲੈ, ਇਹਨੂੰ 18 ਤੀਰਥਾਂ ਵਿੱਚ ਇਸ਼ਨਾਨ ਕਰਾ ਲਈ, ਲੌਕੀ 68 ਤੀਰਥ ਨਹਾਈ, ਕੌਰਾਪਨ ਤਉ ਨਾ ਜਾਈ, ਕੀ ਉਹਦੀ ਕੁੜੱਤਨ ਦੂਰ ਹੋ ਗਈ। ਗੁਰਮੁਖੋ ਇਸ਼ਨਾਨ ਕੁੜੱਤਨ ਨੂੰ ਦੂਰ ਕਰੇ, ਸੇਵਾ ਅੰਦਰ ਦੀ ਮੈਲ ਨੂੰ ਧੋ ਦੇਵੇ, ਸਿਮਰਨ ਅੰਦਰ ਨੂੰ ਰਸ ਵਿੱਚ ਲੈ ਜਾਏ, ਉਹ ਫਿਰ ਕਰਮ ਕਾਂਡ ਨਹੀਂ। ਜੇ ਕੇਵਲ ਵਿਖਾਵਾ ਰਹਿ ਜਾਏ ਤੇ ਪਿਆਰਿਓ ਉਹ ਕੀਤੇ ਹੋਏ ਕਰਮ ਕਾਂਡ ਇਸ ਤਰ੍ਹਾਂ ਬਣ ਜਾਂਦੇ ਨੇ ਜਿਵੇਂ ਇਸ਼ਨਾਨ ਤਾਂ ਨਿਰਮਲ ਜਲ ਨਾਲ, ਪਰ ਕਾਹਦਾ ਨਿਰਮਲ ਜਲ, ਪਰਤ ਕੇ ਫਿਰ ਮਿੱਟੀ ਆਪਣੇ ਤਨ 'ਤੇ ਪਾ ਲਈ। ਦੇ ਬਚਨ ਅਸੀਂ ਪੜ੍ਹਦੇ ਹਾਂ, ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਆਓ ਇਸ ਅੰਮ੍ਰਿਤ ਬਚਨ ਦੇ ਅਸੀਂ ਅਰਥ ਜ਼ਰੂਰ ਕਰਨੇ ਨੇ ਜੋ ਹੁਕਮ ਆਇਆ। ਆਖਰੀ ਅਰਥ ਹੀ ਮੈਂ ਯਤਨ ਕਰਾਂਗਾ ਕਿਉਂਕਿ ਸੱਚੀ ਸਰਕਾਰ ਦੇ ਪੁਰਬ ਸੰਬੰਧੀ ਵੀ ਅਰਜ਼ ਕਰਨੀ ਹੈ। ਰਹਾਓ ਦੀਆਂ ਤੁਕਾਂ ਆਪ ਜੀ ਪਰਤ ਕੇ ਸਰਵਣ ਕਰੋ, ਇਹ ਹੀ ਤੁਕਾਂ ਸਾਰੇ ਸ਼ਬਦ ਦਾ ਆਧਾਰ ਹਨ।
ਸੁਣ ਪੰਡਤ ਕਰਮਾਕਾਰੀ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਿਤਾ ਕਹਿ ਰਹੇ ਨੇ ਹੇ ਵਿਦਵਾਨ ਪੰਡਤ। ਵੈਸੇ ਪੰਡਿਤ ਦਾ ਆਖਰੀ ਅਰਥ ਵਿਦਵਾਨ ਵੀ ਹੈ। ਗੁਰਮਤ ਵਿੱਚ ਪੰਡਿਤ ਸ਼ਬਦ ਨਿੰਦਨੀਆਂ ਨਹੀਂ। ਹਾਂ, ਜਦੋਂ ਬੰਦਾ ਕੇਵਲ ਬਾਹਰ ਦਾ ਵਿਦਵਤਾ ਪੱਲੇ ਰੱਖੇ, ਅੰਦਰ ਦਾ ਰਸ ਨਾ ਰਹੇ, ਉਹਨੂੰ ਬਾਬਾ ਜੀ ਨੇ ਕਿਹਾ ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ, ਜਾਨਣ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨਾ ਕਾਹੂ ਭੀਨ। ਪਰ ਪਿਆਰਿਓ, ਜਿਹਦੇ ਅੰਦਰ ਰਸ ਹੋਵੇ, ਉਹਨੂੰ ਸਾਹਿਬ ਨੇ ਫੁਰਮਾਇਆ ਸੋ ਪੰਡਿਤ ਜੋ ਮਨ ਪ੍ਰਬੋਧ ਹੈ, ਰਾਮ ਨਾਮ ਆਤਮ ਮੈਂ ਸੋਧ ਹੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ। ਪਰ ਇਹ ਪੰਡਿਤ ਕਰਮਾਕਾਰੀ ਕਹਿਣ ਲੱਗੇ ਧਰਮ ਦੇ ਨਾਮ ਤੇ ਕਰਮ ਕਾਂਡ ਕਰਨ ਵਾਲੇ ਪੰਡਿਤ, ਆ ਮੇਰੀ ਗੱਲ ਧਿਆਨ ਨਾਲ ਤੂੰ ਸੁਣਨਾ ਕਰ।
ਜਿਤ ਕਰਮ ਸੁਖ ਉਪਜੈ ਭਾਈ, ਸੋ ਆਤਮ ਤਤ ਵਿਚਾਰੀ।
ਹੇ ਭਾਈ, ਜਿਤ ਕਰਮ ਸੁਖ ਉਪਜੈ ਭਾਈ, ਹੇ ਭਾਈ ਉਹ ਕਰਮ ਕਰ ਜਿਹਦੇ ਨਾਲ ਤੇਰੇ ਅੰਦਰ ਦਾ ਤੈਨੂੰ ਆਤਮਕ ਸੁਖ ਮਿਲੇ। ਸੋ ਆਤਮ ਤਤ ਵਿਚਾਰੀ, ਮਹਾਰਾਜ ਉਹ ਕਰਮ ਕਿਹੜਾ? ਹੁਣ ਇੱਥੇ ਸੋ ਦਾ ਅਰਥ ਹੈ ਉਹ ਆਤਮ ਤਤ ਵਿਚਾਰੀ, ਉਹ ਸਭ ਤੋਂ ਉੱਚਾ ਕਰਮ ਹੈ ਕਿ ਆਪਣੇ ਅੰਤਰ ਆਤਮੇ ਨੂੰ ਪੜਚੋਲਣਾ, ਆਪਣੇ ਅੰਦਰ ਨੂੰ ਖੋਜਣਾ। ਜੇ ਬਾਣੀ ਵਿੱਚੋਂ ਪੁੱਛੀਏ ਨਾ ਦਾਤਾ ਜੀ, ਸਾਰਿਆਂ ਕਰਮਾਂ ਤੋਂ ਉੱਚਾ ਕਰਮ ਕਿਹੜਾ? ਸਤਿਗੁਰੂ ਮਿਹਰ ਕਰਦੇ ਨੇ, ਕਹਿੰਦੇ ਨੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ। ਸਭ ਤੋਂ ਉੱਚਾ ਕਰਮ ਕੀ ਹੈ? ਅਵਰ ਕਾਜ ਤੇਰਾ ਕੀਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਭ ਤੋਂ ਉੱਚਾ ਕਰਮ ਹੈ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣ। ਸੁਣ ਪੰਡਿਤ ਕਰਮਾਕਾਰੀ, ਕਰਮ ਕਾਂਡ ਕਰਨ ਵਾਲੇ ਵਿਦਵਾਨਾਂ, ਸੁਣ ਖਾਂ ਜਰਾ ਧਿਆਨ ਨਾਲ ਗੱਲ ਮੇਰੀ। ਜਿਤ ਕਰਮ ਸੁਖ ਉਪਜੈ ਭਾਈ, ਹੇ ਭਾਈ ਉਹ ਕਰਮ ਕਰ ਜਿਹਦੇ ਨਾਲ ਤੇਰੀ ਆਤਮਾ ਨੂੰ ਸੁਖ ਮਿਲੇ, ਤੇ ਉਹ ਕਰਮ ਹੈ ਆਪਣੇ ਅੰਦਰ ਆਤਮਾ ਨੂੰ ਪੜਚੋਲਣਾ, ਆਤਮ ਤੱਤ ਦੀ ਵਿਚਾਰ ਕਰਨੀ।
ਸੋਰਠ ਮਹੱਲਾ ਪਹਿਲਾ ਤੇ ਤੁਕੀ,
ਇਹ ਅੰਮ੍ਰਿਤ ਬਚਨ ਗੁਰੂ ਨਾਨਕ ਸਾਹਿਬ ਆਦਿ ਗੁਰੂ ਸੱਚੇ ਪਿਤਾ ਜੀ ਨੇ ਆਪਣੀ ਰਸਨਾ ਤੋਂ ਸੋਰਠ ਰਾਗ ਵਿੱਚ ਉਚਾਰਨ ਕੀਤੇ ਨੇ। ਇਸ ਪਵਿੱਤਰ ਬਚਨ ਦੇ ਇੱਕ ਇੱਕ ਪਦੇ ਦੀਆਂ ਤਿੰਨ ਤਿੰਨ ਤੁਕਾਂ ਹਨ। ਆਪ ਸਿਆਣੇ ਗੁਰਮੁਖ ਬੈਠੇ ਹੋ ਬਾਣੀ ਪੜ੍ਹਨ ਵਾਲੇ, ਅਸੀਂ ਪੜ੍ਹਨੇ ਦੋ ਤੁਕੀ ਤੇ ਤੁਕੀ। ਇਹਦਾ ਮਤਲਬ ਕਿ ਪਦਾ ਇੱਕ ਹੋਵੇਗਾ ਪਰ ਤੁਕਾਂ ਉਹਦੇ ਵਿੱਚ ਤਿੰਨ ਤਿੰਨ ਆਉਣਗੀਆਂ। ਜਿਵੇਂ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਨੇ ਹਾਂ, ਹਰ ਇੱਕ ਅਸ਼ਟਪਦੀ ਵਿੱਚ ਅੱਠ ਪਦੇ ਨੇ, ਅੱਠ ਤੁਕਾਂ ਨਹੀਂ। ਹਰ ਇੱਕ ਅਸ਼ਟਪਦੀ ਵਿੱਚ ਅੱਠ ਅੱਠ ਪਦੇ ਨੇ ਤੇ ਇੱਕ ਇੱਕ ਪਦੇ ਵਿੱਚ ਦਸ ਦਸ ਤੁਕਾਂ। ਪਦਾ ਇੱਕ ਹੈ ਤੇ ਤੁਕਾਂ ਦਸ ਨੇ। ਇਹ ਜਿਹੜਾ ਸਾਹਿਬ ਨੇ ਬਚਨ ਉਚਾਰਨ ਕੀਤਾ, ਇਸ ਦੇ ਹਰ ਪਦੇ ਦੀਆਂ ਤਿੰਨ ਤਿੰਨ ਤੁਕਾਂ ਨੇ। ਉੱਤੇ ਸਾਹਿਬ ਨੇ ਇਹ ਸਰਲੇਖ ਪਾਇਆ ਹੈ,
ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ।
ਸਾਹਿਬ ਫਰਮਾਉਂਦੇ ਨੇ ਖੇ ਭਾਈ ਕਿ ਆਸਾ ਮਨਸਾ, ਉਮੀਦਾਂ ਅਤੇ ਇੱਛਾਵਾਂ, ਆਸ਼ਾਵਾਂ ਅਤੇ ਮਨ ਦੇ ਫੁਰਨੇ, ਮਨ ਦੀ ਇੱਛਾ, ਕਹਿਣ ਲੱਗੇ ਸੱਚ ਜਾਣੀ ਇਹ ਅੰਦਰ ਨੂੰ ਜਕੜਨ ਵਾਲੀਆਂ ਨੇ। ਹਜ਼ੂਰ ਕਹਿ ਰਹੇ ਨੇ ਆਸਾਂ ਔਰ ਮਨਸਾਂ ਇਹ ਤੇਰੇ ਅੰਦਰ ਨੂੰ ਜਕੜਦੀਆਂ ਪਈਆਂ ਨੇ, ਤੇ ਜਿਹੜੇ ਤੂੰ ਕਰਮ ਕਾਂਡ ਕਰਨਾ, ਅੰਦਰ ਤੱਤ ਨਹੀਂ, ਅੰਦਰ ਰਸ ਨਹੀਂ, ਤੇਰੇ ਕੀਤੇ ਹੋਏ ਧਰਮ ਦੇ ਕਰਮ ਕਾਂਡ ਚੇਤੇ ਰੱਖੀ, ਤੇਰੇ ਵਾਸਤੇ ਦਿਨ ਰਾਤ ਬੰਧਨ ਪੈ ਬੰਦੇ। ਹੁਣ ਇੱਥੇ ਪੁੱਛੀਏ ਦਾਤਾ ਜੀ, ਕਰਮ ਧਰਮ ਦੇ ਨਾਂ 'ਤੇ ਤੇ ਬੰਧਨ ਕਿਉਂ? ਕਹਿਣ ਲੱਗੇ ਇਸ ਦਾ ਕਾਰਨ ਹੈ ਇੱਕ, ਇਹ ਤਾਂ ਬੰਧਨ ਬੰਨਦੇ ਪਏ ਨੇ ਕਿਉਂਕਿ ਪਾਪ ਕਰੇ ਪੰਚਾਂ ਕੇ ਬਸਰੇ ਤੇ ਅਗਲਾ ਕੰਮ ਧਰਮ ਦਾ ਕਰਦਾ। ਤੀਰਥ ਨਾਏ ਕਹਿ ਸਭ ਉਤਰੇ, ਬੌਰ ਕਮਾਵੈ ਹੋਏ ਨਿਸ਼ੰਕ, ਜੰਮਪੁਰ ਬਾਂਧ ਖਰੇ ਕਲੰਕ। ਉਹ ਬੰਧਨ ਬਣ ਗਏ ਨੇ।